अज्ञान अज्ञान अंधेर विनाश सत्य संस्कृतिया नाम मन प्रकाश गुरुदेव माता गुरुदेव पिता गुरुदेव बंधक सहोदर गुरुदेव दत्ता हर नाम सुंदर गुरुदेव मंत्र निरोधरा गुरुर्ब्रह्मा गुरुर्विष्णु गुरुर्देवो महेश्वरा गुरुर्साक्षात् परम ब्रह्म तस्मै श्री गुरुवे नमः। सतगुरु साहिब श्री गुरु ग्रंथ साहिब महाराज जी की पावन गोद विच महान तपस्वी बाबा सिद्ध जी के अस्थान से गुरुकुल अटल साहिब श्री गुरु ग्रंथ साहिब महाराज के गोद विच बैठे समय में सब लग रहे हैं। बाबा सुखदेव सिंह जी ने जो पुरातन महापुरुषों की कथावां आपके में सर्वण कराइया वास्तव तौर पर संत महापुरुष संसार अंदर सचखंड में जाने वाली सड़क जो असी दुनियावी लोग अपवित्र कर देंगे हम गंदी कर देंगे उसको साफ करने की ड्यूटी परम पिता परमात्मा की दरगाह बच्चों बख्शिश रूप में लेते हैं। असी कई बार कह देंगे संतान की मतलब है कि गुरुद्वारे बनाने सड़क बनाने राह बनाने वास्तविक तौर पर काम तो है सरकार का पर आज की मौजूदा सरकार का हाल तो तुम्हें पता है पर महापुरुष जो ड्यूटी लेके संसार से आते हैं ना किसे दे कहने दे ना प्रेरणा देने दे उन्होंने तो परमेश्वर आप ही प्रेरता है भले दे कार्यों लई उन्होंने परमात्मा वालों को प्रेरणा होगी। महापुरुष बाबा बीरन दास जी जो सारी जिंदगी नग्न अवस्था में भी रहे हैं नाम बंदगी विच सारा दिन सारी रात पिछे रहना उन्हों तो बख्शिश पा के महापुरुष बाबा गुरमुख सिंह जी गांव सारी सेवा के संसार चले जो आज तक हकीकत रूप तुहाडे सामने गुरुद्वारे की अनभक सेवा की है। दास ने भी थोड़ा समा बाबा खड़क सिंह जी महापुरखों के नाल गुजारना किया सारा सारा दिन सेवा विच लीन रहना ए नहीं कि कुर्सी ते बह के सेवा करानी बाबा जी आप हथ कई लैके टोकरी लैके खुद सेवा करया करदे सन। मैं बाबा अवस्था सिंह जी महापुरखों के भी दर्शन किए आप संत सारिया लाता जा रहा हूं तो भी महापुरुष अपने हाथी कार सेवा खुद करते सन। इस तरह पास्ता से जिमें एक मास्टर एक टीचर ब्लैक बोर्ड से जब पूरा ऐड़ा एबीसी लिखता है तो बच्चों को सिख्या देने वास्ते उसनों को पहले दिन की पहली पढ़ाई ਬਲੈਕ ਬੋਰਡ ਤੇ ਲਿਖਣੀ ਪੈਂਦੀ ਹੈ ਕੇਵਲ ਬੱਚਿਆਂ ਨੂੰ ਪੜਾਉਣ ਵਾਸਤੇ। ਵਾਸਤਵਿਕ ਤੌਰ ਤੇ ਮਹਾਂਪੁਰਖ ਬਖਸ਼ੇ ਹੋਏ ਸੱਚਖੰਡ ਚੋਂ ਪਰਮਾਤਮਾ ਦੀ ਦਰਗਾਹ ਚੋਂ ਬਖਸ਼ਿਸ਼ਾਂ ਲੈ ਕੇ ਆਉਂਦੇ ਹਨ। ਉਨ੍ਹਾਂ ਦੇ ਇਸ਼ਾਰੇ ਨਾਲ ਦੁਨੀਆਂ ਚੱਲਦੀ ਹੈ, ਪਰ ਫਿਰ ਵੀ ਸਾਧ ਸੰਗਤ ਅੱਗੇ ਹੱਥ ਜੋੜ ਕੇ ਮਹਾਂਪੁਰਖ ਖਲੋ ਜਾਂਦੇ ਹਨ, ਝਾੜੋ ਆਪ ਦੇ ਦਿੰਦੇ ਹਨ। ਇੱਥੇ ਤੱਕ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਇਹ ਕੌਤੁਕ ਕੀਤਾ ਸੀ, ਬੇਅੰਤ ਸੰਗਤਾਂ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਈਆਂ ਸਨ ਤਾਂ ਸਾਹਿਬ ਜੀ ਆਪ ਸੰਗਤਾਂ ਦੇ ਜੋੜਿਆਂ ਦੀ ਰਾਖੀ ਬਾਹਰ ਬੈਠੇ ਸਨ। ਜਦ ਸੰਗਤ ਨੂੰ ਪਤਾ ਲੱਗਾ ਸੀ ਸਤਿਗੁਰੂ ਦੇ ਦਰਸ਼ਨ ਕਰਨੇ ਨੇ ਕਿੱਥੇ ਨੇ, ਤੇ ਪਤਾ ਲੱਗਾ ਵੀ ਬਾਹਰ ਸੰਗਤ ਦੇ ਜੋੜਿਆਂ ਦੀ ਸੇਵਾ ਵਿਚ ਬੈਠੇ ਨੇ, ਕਿਤਨੀ ਕਮਾਈ ਹੋਵੇਗੀ, ਕਿਤਨੀ ਨਿਮਰਤਾ ਤੇ ਕਿਤਨਾ ਪਿਆਰ ਸੰਗਤ ਪ੍ਰਤੀ ਸੀ। ਸੋ ਇਸ ਵਾਸਤੇ ਗੁਰਮੁਖ ਪਿਆਰਿਓ, ਸਾਡੇ ਵਿਖੜੇ ਪੈਂਡਿਆਂ ਨੂੰ ਸਾਫ ਕਰਨ ਲਈ, ਸੁਧਾਰਨ ਲਈ ਮਹਾਂਪੁਰਖ ਸੰਸਾਰ ਤੇ ਆਉਂਦੇ ਨੇ। ਵਾਸਤਵਿਕ ਤੌਰ ਤੇ ਬੰਦਗੀ ਦਾ ਸਰੂਪ ਹੁੰਦੇ ਨੇ। ਇੱਥੇ ਜੋ 32 ਦਿਨ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਜਿਨ੍ਹਾਂ ਦੀ ਲੜੀ ਗੁਰਮੁਖ ਪਿਆਰਿਆਂ ਨੇ ਚਲਵਾਈ, ਪਹਿਲੇ ਦਿਨ ਦਾ ਆਸਪਾਸ ਭਾਈ ਸਾਧੂ ਸਿੰਘ ਜੀ ਆਏ ਸਨ, ਵਿਚਾਰ ਕੀਤੀ ਸੀ, ਮਨ ਖੁਸ਼ ਹੋਇਆ ਸੀ ਕਿ ਮਾਘ ਦੇ ਮਹੀਨੇ ਦੇ ਦਰਮਿਆਨ ਇਤਨਾ ਲੰਮਾ ਸਮਾਂ ਸੰਗਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦੀਆਂ, ਇਹ ਉਪਰਾਲਾ ਵੀ ਸ਼ਲਾਘਾ ਯੋਗ ਹੈ। ਸਤਿਗੁਰੂ ਬਖਸ਼ਿਸ਼ ਕਰਨ, ਇਸੇ ਪ੍ਰਕਾਰ ਗੁਰਮੁਖਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਤਾਂ ਕਿ ਪਾਠ ਸੇਵਾ ਸਿਮਰਨ ਕਾਲ ਕਮਾਈ ਚੱਲਦੀ ਰਹੇ। ਸਤਿਗੁਰੂ ਜੀ ਨੇ ਕਹਿ ਦਿੱਤਾ ਬਚਨ, ਵਿਣ ਸੇਵਾ ਰਿਗ ਹੱਥ ਪੈਰ ਹੋਰ ਨਿਫਲ ਕਰਨੀ, ਹੱਥਾਂ ਨਾਲ ਗੁਰੂ ਘਰ ਦੀ ਸੇਵਾ, ਪੈਰਾਂ ਨਾਲ ਚੱਲ ਕੇ ਜਾਣਾ। ਪਰ ਇੱਕ ਗੱਲ ਤੋਂ ਵਾਂਝੇ ਨਾ ਰਹਿ ਜਾਈਏ, ਰਸਨਾ ਨਾਮ ਜਪੇ ਤੇ ਹੱਥ ਨਾਲ ਕਾਰ ਕਰੀਏ, ਬਹੁਤ ਵੱਡਾ ਫਲ ਹੈ। ਇਸ ਵਾਸਤੇ ਗੁਰੂ ਸਵਾਰਿਓ ਭਗਵਤ ਦਾਦੂ ਜੀ ਇੱਕ ਹੋਏ ਨੇ, ਜਿਹੜੇ ਜੰਗਲ ਵਿੱਚ ਇੱਕ ਕੱਚੇ ਰਸਤੇ ਨੂੰ ਆਪਣੇ ਹੱਥੀ ਸਾਫ ਕਰ ਰਹੇ ਸਨ। ਝਾੜੀਆਂ ਬਹੁਤ ਰਸਤੇ ਅੰਦਰ ਸਨ, ਸਾਰੀਆਂ ਹੱਥੀ ਤਿੱਖਾ ਸ਼ਸਤਰ ਲੈ ਕੇ ਕੱਟ ਕੇ ਸੜਕ ਨੂੰ ਸਾਫ ਕਰ ਰਹੇ ਸੀ। ਸਤ ਸੰਗਤ ਸ਼ਹਿਰ ਦਾ ਕੋਤਵਾਲ ਦਰਸ਼ਨ ਕਰਨ ਵਾਸਤੇ ਮਹਾਂਪੁਰਖਾਂ ਦੇ ਸ਼ਹਿਰ ਚੋਂ ਚੱਲੇ ਆਏ ਆ, ਜੰਗਲ ਵਿਚ ਪੁੱਛਦਾ ਆ ਰਿਹਾ ਭਗਤ ਦਾਦੂ ਜੀ ਦੀ ਕੁਟੀਆ ਕਿੱਥੇ, ਭਗਤ ਦਾਦੂ ਜੀ ਕਿਹੜੀ ਕੁਟੀਆ ਵਿਚ ਵਿਸ਼ਰਾਮ ਕਰਦੇ ਹਨ। ਬੜੀ ਮਹਿਮਾ ਸੁਣੀ ਹੈ, ਦਰਸ਼ਨ ਕਰਨ ਨੂੰ ਜਿਉਂ ਜਿਉਂ ਪਲ ਗੁਜ਼ਰਦੇ ਜਾ ਰਹੇ ਨੇ ਤਿਉਂ ਤਿਉਂ ਮਨ ਜ਼ਿਆਦਾ ਉਤਸ਼ਾਹਿਤ ਹੋ ਰਿਹਾ ਹੈ। ਜੰਗਲ ਵਿਚ ਤੁਰਿਆ ਆ ਰਿਹਾ ਹੈ, ਅੱਗੇ ਇਹ ਹੋਈ ਝਾੜੀਆਂ ਕੱਟ ਰਹੇ ਭਗਤ ਦਾਦੂ ਜੀ ਮਹਾਂਪੁਰਸ਼, ਇਨ੍ਹਾਂ ਨੂੰ ਆ ਕੇ ਉਸ ਕੋਤਵਾਲ ਨੇ ਪੁੱਛਿਆ, ਕਹਿੰਦਾ ਓਏ ਇੱਥੇ ਭਗਤ ਦਾਦੂ ਜੀ ਦੀ ਕੁਟੀਆ ਦਾ ਤੈਨੂੰ ਪਤਾ ਉਹ ਕਿੱਥੇ ਹੈ? ਭਗਤ ਜੀ ਮੌਜ ਨਾਲ ਉਹ ਰਸਤੇ ਨੂੰ ਸਾਫ ਕਰ ਰਹੇ ਨੇ, ਕੱਟ ਰਹੇ ਨੇ। ਐਂ ਹੋਇਆ ਕਿ ਜਿਵੇਂ ਇਹਦੀ ਗੱਲ ਸੁਣੀ ਨੇ, ਉਹਨੇ ਘੋੜੇ ਤੇ ਚੜੇ ਹੋਏ ਕੋਤਵਾਲ ਨੇ ਦੁਬਾਰਾ ਫੇਰ ਆਖਿਆ, ਮੈਂ ਤੇਰੇ ਪਿਓ ਦਾ ਨੌਕਰ ਨਹੀਂ, ਸ਼ਹਿਰ ਦਾ ਕੋਤਵਾਲ ਆ, ਮੈਂ ਤੈਨੂੰ ਪੁੱਛ ਰਿਹਾ, ਬੋਲਾ ਭਗਤ ਦਾਦੂ ਜੀ ਦੀ ਕੁਟੀਆ ਕਿੱਥੇ ਹੈ? ਭਗਤ ਜੀ ਫੇਰ ਨਹੀਂ ਬੋਲੇ। ਤੀਸਰੀ ਵਾਰ ਉਹਨੇ ਘੋੜੇ ਤੇ ਚੜੇ ਹੋਏ ਨੇ ਲੱਤ ਮਾਰੀ ਸਿਰ ਦੇ ਵਿੱਚ, ਭਗਤ ਜੀ ਪੱਥਰ ਨਾਲ ਵਜੇ ਸਿਰ ਖੂਨ ਨਾਲ ਲੱਤ ਪੱਥ ਹੋ ਗਿਆ, ਤਾਂ ਗੁਰਮੁਖ ਪਿਆਰਿਓ ਆਪਣੇ ਤਨ ਦਾ ਹੀ ਕੱਪੜਾ ਪਾੜ ਕੇ ਤੇ ਉਹ ਵਗਦੇ ਹੋਏ ਖੂਨ ਨੂੰ ਬੰਨ ਕੇ ਫੇਰ ਉਸੇ ਤਰ੍ਹਾਂ ਉਸ ਸੜਕ ਵਿਚ ਪਈਆਂ ਹੋਈਆਂ ਝਾੜੀਆਂ ਨੂੰ ਸਾਫ਼ ਕਰ ਰਹੇ ਨੇ। ਗੁਰਮੁਖ ਪਿਆਰਿਓ ਜਦੋਂ ਇਹ ਕੋਤਵਾਲ ਅੱਗੇ ਗਿਆ ਉਸੇ ਰਾਹ ਗਾਹ ਜਾ ਕੇ ਕਿਸੇ ਨੂੰ ਪੁੱਛਿਆ ਕਿ ਭਗਤ ਦਾਦੂ ਮਹਾਂਪੁਰਸ਼ ਜਿਹੜੇ ਨੇ ਉਹਨਾਂ ਦੀ ਕੁਟਿਆ ਭਲਾ ਕਿੱਥੇ ਕੁ ਹੈ, ਮੇਰਾ ਦਿਲ ਬੜਾ ਕਰ ਰਿਹਾ ਉਹਨਾਂ ਦਾ ਦਰਸ਼ਨ ਕਰਨ ਨੂੰ, ਕਿੱਥੇ ਕੁ ਕੁਟੀ ਹੈ। ਉਹ ਬੰਦਾ ਅੱਗੋਂ ਰਾਹੀ ਕਹਿਣ ਲੱਗਾ ਕਿ ਕਿਹੜੇ ਰਸਤੇ ਤੋਂ ਆਏ ਹੋ, ਇਸ਼ਾਰਾ ਕੀਤਾ ਇਧਰੋਂ ਆਏ, ਕਹਿਣ ਲੱਗੇ ਤੇ ਰਾਹ ਵਿਚ ਤੁਹਾਨੂੰ ਨੀ ਪਤਾ ਲੱਗਾ ਰਸਤਾ ਸਾਫ਼ ਕਰ ਰਹੇ ਸਨ। ਸਭ ਸੰਗਤ ਇਸੇ ਕੋਤਵਾਲ ਦੇ ਮਨ ਅੰਦਰ ਉਸੇ ਵੇਲੇ ਚਰਨਾਟ ਛਾ ਆਈ, ਸਰੀਰ ਲੂਈ ਕੰਡੇ ਹੋ ਗਿਆ ਔਰ ਇਹੋ ਕੋਤਵਾਲ ਘੋੜੇ ਤੋਂ ਉਤਰਿਆ ਤੇ ਵਾਪਸ ਪਰਤਿਆ ਆ ਕੇ ਮਹਾਂਪੁਰਸ਼ ਦਾਦੂ ਜੀ ਦੇ ਚਰਨ ਵਿਚ ਡਿੱਗ ਪਿਆ, ਹੱਥ ਜੋੜੇ, ਤਰਲੇ ਪਾਏ, ਵਾਸਤੇ ਪਾਏ, ਮਾਫੀਆਂ ਮੰਗੀਆਂ ਤੇ ਕਹਿਣ ਲੱਗਾ ਮਹਾਂਪੁਰਸ਼ੋ ਜੇ ਤੁਹਾਡਾ ਹੀ ਨਾਮ ਭਗਤ ਦਾਦੂ ਸੀ ਤਾਂ ਦਾਸ ਉੱਪਰ ਤੁਹਾਨੂੰ ਪੁੱਛ ਰਿਹਾ ਸੀ ਤੁਸੀਂ ਕਿਉਂ ਨੀ ਦੱਸਿਆ, ਮੈਂ ਤਾਂ ਇਹੋ ਹੀ ਪੁੱਛ ਰਿਹਾ ਸੀ ਭਗਤ ਦਾਦੂ ਜੀ ਕਿੱਥੇ ਨੇ, ਉਹਨਾਂ ਦੀ ਕੁਟੀਆ ਕਿੱਥੇ ਹੈ। ਉਹ ਕਹਿਣ ਲੱਗੇ ਭੋਲਿਆ ਇਹ ਸਰੀਰ ਦਾ ਨਾਮ ਦਾਦੂ ਹੋਏਗਾ ਪਰ ਮੇਰਾ ਨਾਮ ਦਾਦੂ ਨਹੀਂ, ਮੈਂ ਤੇ ਅਜਾਰ ਹਾਂ ਅਮਾਰ ਹਾਂ, ਮੈਂ ਤੇ ਉਸ ਪਰਮਾਤਮਾ ਦੇ ਅੰਸ਼ ਹਾਂ। ਸਰੀਰ ਦਾ ਨਾਮ ਦਾਦੂ ਹੈ ਜਿਸ ਬਾਰੇ ਤੂੰ ਪੁੱਛ ਰਿਹਾ ਸੀ, ਪਰ ਵਾਸਤਵਿਕ ਤੌਰ ਤੇ ਇਸ ਦਾਦੂ ਨੇ ਕੋਈ ਕੁਟੀਆ ਵੀ ਨਹੀਂ ਬਣਾਈ ਤੇ ਥੋੜੇ ਜੀਵਨ ਦੇ ਕਾਰਨ ਕੋਈ ਆਸਣ ਵੀ ਨਹੀਂ ਬਣਾਇਆ। ਗੁਰਮੁਖ ਪਿਆਰਿਓ ਇਹੋ ਹੀ ਕੋਤਵਾਲ ਮਹਾਂਪੁਰਸ਼ਾਂ ਨੂੰ ਕਹਿ ਰਿਹਾ ਕਿ ਫਿਰ ਤੁਸੀਂ ਸਾਧੂ ਹੋ, ਬੰਦਗੀ ਵਾਲੇ ਹੋ, ਤੁਹਾਨੂੰ ਕੀ ਲੋੜ ਹੈ ਰਸਤਾ ਸਾਫ ਕਰਨ ਦੀ, ਆ ਝਾੜੀਆਂ ਕਿਉਂ ਕੱਟ ਰਿਹਾ। ਭਗਤ ਦਾਦੂ ਜੀ ਕਹਿਣ ਲੱਗੇ ਗੁਰਮੁਖਾ ਇਹ ਸੱਚਖੰਡ ਨੂੰ ਜਾਣ ਵਾਲੀ ਸੜਕ ਹੈ, ਜੋ ਲੋਕਾਂ ਨੇ ਇਸ ਨੂੰ ਅਪਵਿੱਤਰ ਕਰ ਦਿੱਤਾ ਹੈ ਪਰ ਤੱਕ ਰੂਪ ਵਿਚ ਵੇਖ ਰਹੇ ਨੇ ਤੋਂ ਝਾੜੀਆਂ ਕੱਟ ਕੇ ਇਹ ਮਾਰਗ ਨੂੰ ਸਾਫ਼ ਕਰ ਰਹੇ ਹਾਂ। ਵਾਸਤਵਿਕ ਤੌਰ ਤੇ ਅਸੀਂ ਸਾਰੀ ਦੁਨੀਆ ਦੇ ਵਾਸਤੇ ਦਰਗਾਹ ਵਿਚੋਂ ਬਖਸ਼ਿਸ਼ ਲੈ ਕੇ ਆਏ ਹਾਂ ਕਿ ਗੁਰਸਿੱਖ ਸੰਗਤਾਂ ਹਿਰਦੇ ਦੇ ਵਿਚੋਂ ਵਿਕਾਰਾਂ ਰੂਪੀ ਕੰਡਿਆਂ ਨੂੰ ਦੂਰ ਕਰਕੇ ਸੱਚ ਦੇ ਮਾਰਗ ਨੂੰ ਅਖਤਿਆਰ ਕਰਨਾ ਤੇ ਆਪਣੇ ਹਿਰਦਿਆਂ ਚ ਝਾੜੂ ਮਾਰਨਾ ਨਿਤਾ ਪ੍ਰਤੀ ਨਿਤ ਨੇਮ ਕਰਕੇ ਇਹ ਮਾਰਗ ਸਾਡਾ ਅਪਵਿੱਤਰ ਹੋ ਚੁੱਕਾ ਹੈ, ਜਿਸ ਨੂੰ ਸਾਫ਼ ਕਰਨ ਦੀ ਡਿਊਟੀ ਸਾਨੂੰ ਦਰਗਾਹੋਂ ਪਰਮੇਸ਼ਰ ਨੇ ਬਖਸ਼ੀ। ਗੁਰਮੁਖ ਪਿਆਰਿਓ ਇਸ ਵਾਸਤੇ ਸਾਧੂ ਮਹਾਂਪੁਰਸ਼ ਸੰਸਾਰ ਦੇ ਭਲੇ ਹਿੱਤ ਵਾਸਤੇ ਆਉਂਦੇ ਨੇ, ਸੋ ਆਪ ਜੀ ਨੇ ਬਾਬਾ ਸੁਖਦੇਵ ਸਿੰਘ ਜੀ ਦੇ ਪਾਸੋਂ ਉਹਨਾਂ ਮਹਾਂਪੁਰਖਾਂ ਦੀ ਗਾਥਾ ਸਰਵਣ ਕੀਤੀ ਹੈ। ਮੈਂ ਕੱਲ ਇੱਕ ਗ੍ਰੰਥ ਪੜ੍ਹ ਰਿਹਾ ਸੀ, ਉਸ ਵਿਚ ਇੱਕ ਮਹਾਂਪੁਰਸ਼ਾਂ ਦਾ ਮੈਂ ਜੀਵਨ ਪੜ੍ਹਿਆ ਹੈ ਕਿ ਬੰਦਗੀ ਵਾਲੇ ਸਨ, ਪੂਰਨ ਸਨ, ਨਿਮਰਤਾ ਵਾਲੇ ਸਨ। ਗੁਰਮੁਖ ਪਿਆਰਿਓ ਨਾਮ ਵਿਚ ਜੁੜੇ ਹੋਏ ਜੰਗਲ ਚ ਬੈਠੇ ਪਰਮਾਤਮਾ ਦੇ ਚਰਨਾਂ ਚ ਜੁੜੇ ਨੇ, ਉਹ ਸੰਤ ਆਇਆ ਜਿਹੜਾ ਪੜ੍ਹਿਆ ਬਹੁਤ ਸੀ, ਵਿਦਵਾਨ ਬੜਾ ਸੀ। ਮੈਂ ਬੇਨਤੀ ਕਰਾਂ ਵਿਦਵਤਾ ਆਪਣੀ ਜਗ੍ਹਾ ਹੈ ਪਰ ਬੰਦਗੀ ਦਾ ਕੁਛ ਥਾਂ ਹੋਰ ਹੈ। ਜੇ ਕਿਤੇ ਵਿਦਵਤਾ ਦੇ ਹੋਣ ਦੇ ਨਾਲ ਨਾਲ ਬੰਦਗੀ ਹੋਵੇ, ਸੇਵਾ ਤੇ ਸਿਮਰਨ ਨਿਮਰਤਾ ਹੋਵੇ, ਫਿਰ ਉਹ ਸੰਸਾਰ ਤੇ ਮਹਾਤਮਾ ਮਹਾਂਪੁਰਸ਼ ਮਹਾਨ ਪਰਉਪਕਾਰੀ ਹੁੰਦਾ ਹੈ। ਸੋ ਗੁਰਮੁਖ ਪਿਆਰਿਓ ਵਾਸਤਵਿਕ ਤੌਰ ਤੇ ਵਿਦਵਾਨ ਬਾਬਾ ਸੀ, ਪੜ੍ਹਿਆ ਬੜਾ ਸੀ ਪਰ ਬੰਦਗੀ ਦਾ ਵੀ ਕੁਛ ਨਾਲ ਨਾਲ ਹੋਮੀ ਸੀ। ਕੀ ਹੋਇਆ? ਆਪਣੀ ਬੰਦਗੀ ਦੇ ਮਾਣ ਦੇ ਨਾਲ جنگل وچوں ایک شیر پڑیا، شیر تے اسوار ہو گیا تے تریا آ رہا انہاں سنتاں دے پاس جڑے مالک دے چرناں چ نمرتا سی تے اک مٹ ہو کے جڑے بیٹھے تھے۔ شیر تے سواری کیتی ہے سادھو نے، ਘੋੜਿਆਂ ਤੇ ਤਾਂ ਆਪਾਂ ਦੇਖੀ ਹੈ, ਰਥਾਂ ਤੇ ਤਾਂ ਆਪਾਂ ਦੇਖੀ ਹੈ, ਹਾਥੀਆਂ ਤੇ ਤਾਂ ਸਵਾਰੀ ਵੇਖੀ ਹੈ, ਸ਼ੇਰ ਤੇ ਸਵਾਰੀ ਕਰਕੇ ਆ ਰਿਹਾ ਹੈ। ਮਹਾਂਪੁਰਖਾਂ ਪਾਸ ਬੈਠੇ ਹੋਏ ਸੇਵਕਾਂ ਨੂੰ ਪਤਾ ਲੱਗਾ ਦੂਰੋਂ ਆਵਾਜ਼ ਆ ਰਹੀ ਹੈ ਸ਼ੇਰ ਦੀ। ਦੂਰ ਦ੍ਰਿਸ਼ਟੀ ਨਾਲ ਦੇਖਿਆ ਤੱਕਿਆ ਤੇ ਕੋਈ ਮਹਾਂਪੁਰਸ਼ ਸ਼ੇਰ ਦੀ ਸਵਾਰੀ ਕਰਕੇ ਚੜਿਆ ਹੋਇਆ ਮਹਾਰਾਜ ਤੁਹਾਡੇ ਵੱਲ ਨੂੰ ਆ ਰਿਹਾ। ਬਾਬਾ ਜੀ ਉਸ ਟਾਈਮ ਇੱਕ ਕੱਚੀ ਕੰਧ ਤੇ ਬੈਠੇ ਸਨ, ਉਸ ਮਾਲਕ ਦੇ ਚਰਨਾਂ ਚ ਜੁੜੇ ਸੀ। ਗੁਰਮੁਖ ਪਿਆਰੇ ਕਹਿਣ ਲੱਗੇ, ਬਈ ਭਲੇ ਪੁਰਸ਼ੋ, ਸਾਧੂ ਸਾਡੇ ਪਾਸ ਆ ਰਹੇ ਨੇ, ਸਾਨੂੰ ਉਹਨਾਂ ਕੋਲ ਜਾ ਕੇ ਅੱਗੋਂ ਲੈਣ ਜਾਣਾ ਚਾਹੀਦਾ, ਸਤਿਕਾਰ ਕਰਨਾ ਚਾਹੀਦਾ। ਉਸੇ ਵੇਲੇ ਕਹਿਣ ਲੱਗੇ, ਹੁਣ ਸਾਡੇ ਪਾਸ ਤੇ ਕੋਈ ਰੱਥ ਨਹੀਂ, ਘੋੜਾ ਨਹੀਂ, ਖੋਤੇ ਤੱਕ ਵੀ ਕੋਲ ਨਹੀਂ, ਤੇ ਸ਼ੇਰ ਕਿੱਥੋਂ? ਅੱਗੋਂ ਲੈਣ ਜ਼ਰੂਰੀ ਜਾਣਾ। ਜਿਹੜੀ ਕੰਧ ਤੇ ਬੈਠੇ ਸਨ ਉਸੇ ਕੰਧ ਨੂੰ ਹੀ ਹਿੱਕ ਲਿਆ। ਕਹਿਣ ਲੱਗੇ, ਚੱਲ ਪਈ ਕੰਧ, ਸਾਡੇ ਕੋਲ ਤੇ ਹੋਰ ਹੈ ਨੀ ਕੋਈ ਵੀ ਸਵਾਰੀ, ਤੂੰ ਹੀ ਸਾਨੂੰ ਹੁਣ ਮਹਾਂਪੁਰਖਾਂ ਦੇ ਪਾਸ ਲੈ ਕੇ ਚੱਲ। ਉਹ ਕੱਚੀ ਕੰਧ ਤੁਰ ਪਈ। ਜਦੋਂ ਅੱਗੋਂ ਸ਼ੇਰ ਤੇ ਚੜ੍ਹੇ, ਸਾਧੂ ਨੇ ਵੇਖਿਆ ਉਹਨਾਂ ਮਹਾਂਪੁਰਖਾਂ ਨੂੰ ਕੱਚੀ ਕੰਧ ਤੇ ਚੜ੍ਹੇ ਆ ਰਹੇ ਨੇ, ਇਹੋ ਹੀ ਸਵਾਰੀ ਕੀਤੀ ਹੈ, ਸ਼ੇਰ ਤੋਂ ਉਤਰਿਆ, ਸੀਸ ਝੁਕਾਇਆ, ਹੱਥ ਜੋੜੇ ਨੇ ਤੇ ਨਿਮਰਤਾ ਸਹਿ ਤੇ ਸਾਧੂ ਕਹਿਣ ਲੱਗਾ ਵੀ ਮੈਨੂੰ ਆਪਣੀ ਬੰਦਗੀ ਦਾ ਹਉਮੈ ਸੀ, ਮੈਂ ਤਾਂ ਸ਼ੇਰ ਨੂੰ ਕਾਬੂ ਕੀਤਾ ਸੀ। ਮਹਾਂਪੁਰਖੋ, ਤੁਹਾਡੀ ਨਿਮਰਤਾ ਇੱਕ ਕੱਚੀ ਕੱਧ ਤੁਹਾਡੀ ਅਸਵਾਰੀ ਬਣ ਗਈ ਹੈ। ਮੇਰੇ ਕਹਿਣ ਤੋਂ ਭਾਵ ਕਿ ਸਾਧੂਆਂ ਪਾਸ ਬੰਦਗੀ ਦਾ ਤਪੋ ਫਲ ਦਾ ਫਲ ਬਹੁਤ ਹੈ। ਪਰ ਅੱਜ ਗੁਰਮੁਖ ਪਿਆਰਿਓ, ਜਿਹੜੀਆਂ ਗੁਪਤ ਰੋਗਾਂ ਆਪਣੀ ਸ਼ਕਤੀ ਨੂੰ ਜ਼ਾਹਰ ਵੀ ਨਹੀਂ ਕਰਦੀਆਂ, ਆਪਣੀ ਸ਼ਕਤੀ ਨੂੰ ਕਿਸੇ ਤਾਈਂ ਜ਼ਾਹਰ ਕਰਨ ਵਿੱਚ ਕੋਈ ਉਪਰਾਲਾ ਵੀ ਨਹੀਂ ਕਰਦੀਆਂ, ਉਹ ਮਾਨ ਸ਼ਖਸੀਅਤਾਂ ਦੇ ਸਿਰ ਤੇ। ਗੁਰਮੁਖ ਪਿਆਰਿਓ, ਉਹਨਾਂ ਦੇ ਆਸਰੇ ਅੱਜ ਇਹ ਸਾਰਾ ਸੰਸਾਰ ਫਲ ਫਲ ਰਿਹਾ। ਮੈਂ ਜ਼ਰੂਰੀ ਕਹਾਂ, ਅੱਜ ਪ੍ਰਚਾਰ ਹੋ ਰਿਹਾ ਦੁਨੀਆਂ ਤੇ, ਸੰਤ ਕੋਈ ਨਹੀਂ, ਸਾਧੂ ਕੋਈ ਨਹੀਂ, ਸਾਰੇ ਆਪੋ ਧੱਪ ਵਿੱਚ ਪਏ ਹੋਏ ਨੇ। ਪਰ ਗੁਰਮੁਖ ਪਿਆਰਿਓ ਹੈਨ ਵਿਰਲੇ ਨੇ, ਪਰ ਹੈਗੇ ਜ਼ਰੂਰ ਨੇ। ਉਹਨਾਂ ਮਹਾਂਪੁਰਖਾਂ ਦੇ ਪਰ ਉਪਕਾਰ ਦੁਆਰਾ, ਅਪਰਾਲੇ ਦੁਆਰਾ ਅੱਜ ਮਹਾਨ ਸੰਗਤਾਂ ਗੁਰੂ ਘਰ ਦੀ ਸੇਵਾ ਕਰਦੀਆਂ ਹਨ, ਗੁਰੂ ਚਰਨਾਂ ਚ ਜੁੜਦੀਆਂ ਹਨ ਤੇ ਬੰਦਗੀ ਕਰਕੇ ਆਪਣੇ ਜਨਮ ਨੂੰ ਸਫਲ ਆਉਂਦੀਆਂ। ਸੋ ਗੁਰਮੁਖ ਪਿਆਰਿਓ, ਸਾਧੂ ਤੋਂ ਬਿਨਾਂ ਸੰਸਾਰ ਨੂੰ ਥੰਮਣ ਵਾਲਾ ਤੇ ਕੋਈ ਨਹੀਂ, ਪਰ ਸੰਸਾਰ ਵਿੱਚ ਵਿਰਲੇ ਹਨ, ਹੈਨ ਵਿਰਲੇ ਨੇ, ਨਾ ਹੀ ਘਣੇ ਫੈਲ ਪੱਕੜ ਸੰਸਾਰ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਮਹਾਂਪੁਰਖਾਂ ਪ੍ਰਥਾਏ ਸੁਖਮਨੀ ਸਾਹਿਬ ਜੀ ਵਿੱਚ ਕਹਿ ਰਹੇ ਨੇ, ਸੰਤ ਸਾਂਗਾ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਐਸੇ ਮਹਾਂਪੁਰਖਾਂ ਦੇ ਦਰਸ਼ਨ ਤੇ ਸੰਗਤ ਕਰਕੇ ਨਾਮ ਮਿੱਠਾ ਲਾਗਾ, ਨਹੀਂ ਤੇ ਗੁਰਮੁਖ ਪਿਆਰਿਓ ਅੱਜ ਨਾਮ ਲੋਕਾਂ ਨੂੰ ਕੌੜਾ ਲੱਗਦਾ, ਸਿਮਰਨ ਕੌੜਾ ਲੱਗਦਾ। ਮੈਂ ਬੇਨਤੀ ਕਰਦੇ ਹਾਂ, ਗੁਰੂ ਕੀ ਬਾਣੀ ਪਰਮਾਤਮਾ ਦੇ ਨਾਮ ਦਾ ਸਿਮਰਨ ਇੱਕ ਸ਼ੀਸ਼ਾ ਹੈ। ਜਿਵੇਂ ਸ਼ੀਸ਼ੇ ਵਿੱਚ ਕੋਈ ਭੈੜਾ ਪੁਰਸ਼ ਆਪਣਾ ਮੂੰਹ ਵੇਖੇ ਨਾ ਤੇ ਉਹਦਾ ਦਿਲ ਕਰਦਾ ਵੀ ਸ਼ੀਸ਼ਾ ਹੀ ਤੋੜਦੇ ਆ, ਮੇਰੀ ਭੈੜੀ ਸ਼ਕਲ ਦਿਖਾ ਰਿਹਾ। ਸ਼ੀਸ਼ੇ ਨੇ ਤਾਂ ਉਹ ਰੂਬਰੂ ਦਿਖਾ ਦੇਣਾ ਜੋ ਉਸਦਾ ਰੂਪ ਹੈ। ਸਾਧ ਸੰਗਤ ਜੀ, ਇਹ ਗੁਰੂ ਨਾਨਕ ਦਾ ਘਰ ਹੈ। ਇੱਥੇ ਕਰੋੜੀਏ ਅੱਗੇ ਆਏ ਜਿਨ੍ਹਾਂ ਨੂੰ ਆਪਣੇ ਸੱਤ ਕਰੋੜ ਦਾ ਮਾਣ ਸੀ, ਉਸ ਟਾਈਮ ਦਾ ਸੱਤ ਕਰੋੜ ਸੱਤ ਝੰਡੇ ਝੂਲਦੇ ਸੀ ਲਾਹੌਰ ਦੇ ਵਿੱਚ ਕਰੋੜੀਏ ਦੇ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਥੇ ਸਾਧ ਸੰਗਤ ਜੁੜੀ ਹੈ ਉਹ ਧਰਤੀ ਕਰੋੜੀਏ ਦੀ ਸੀ, ਪਰ ਕਰੋੜੀਏ ਨੂੰ ਕਿਸੇ ਨੇ ਜਾ ਕੇ ਕਹਿ ਦਿੱਤਾ ਕਰੋੜੀਆ ਤੇਰੀ ਧਰਤੀ ਤੇ ਸਾਧਾਂ ਨੇ ਕਬਜ਼ਾ ਕਰ ਲਿਆ, ਅੱਜ ਤੇ ਕੱਚੇ ਚੱਪਰ ਨੇ, ਜੇ ਕੱਲ ਨੂੰ ਕਿਤੇ ਲਾਈਟਰ ਪਾ ਲਏ ਤੇ ਨਾ ਸਾਧਾਂ ਮੁੜ ਕੇ ਹਿੱਲਣਾ ਨੀ, ਹੁਣੇ ਉਪਰਾਲਾ ਕਰ ਲਿਆ। ਗੁਰੂ ਨਾਨਕ ਨਿਰੰਕਾਰੀ ਜੋ ਇਸ ਕਲਯੁਗ ਵਿਚ ਅਵਤਾਰੀ ਪਰ ਉਪਕਾਰ ਕਰਨ ਵਾਸਤੇ ਸੰਸਾਰ ਤੇ ਆਏ, ਪਰ ਕਿਸੇ ਚੁਗਲ ਖੋਰ ਨੇ ਕਰੋੜੀਆਂ ਨੂੰ ਜਾ ਕੇ ਕਹਿ ਦਿੱਤਾ ਜਿਹੜਾ ਮਹਾਂਪੁਰਖਾਂ ਦਾ ਗੁਰੂ ਸਾਹਿਬ ਦਾ ਪ੍ਰੇਮੀ ਨੀਤੀਆਂ ਦਾ ਕਰੋੜੀਆ, ਇਹਨਾਂ ਸਾਧਾਂ ਦਾ ਕੋਈ ਪਤਾ ਨੀ, ਅੱਜ ਤੇ ਚਾਰ ਕਦੀ ਜੁੜੇ ਨੇ, ਕੱਲ ਨੂੰ ਜਿਆਦਾ ਹੋ ਜਾਏ ਤੇ ਮੁੜ ਕੇ ਕਬਜ਼ਾ ਹੋ ਜਾਣਾ, ਪਹਿਲੀ ਨਹੀਂ ਪੁੱਛਣੀ ਪਈ। ਕਰੋੜੀਆ ਜਿਸ ਨੂੰ ਆਪਣੇ ਕਰੋੜਾਂ ਦਾ ਮਾਣ ਸੀ, ਗੁਰੂ ਨਾਨਕ ਨੂੰ ਮਾਰਨ ਵਾਸਤੇ ਕਈ ਘੋੜ ਸਵਾਰ ਡਾਂਗਾਂ ਲੈ ਕੇ ਨਾਲ ਆਇਆ, ਸਾਧ ਸੰਗਤ ਦਾ ਸੂਰਜ ਦੇਖਿਆ, ਸੰਗਤ ਜੁੜੀ ਹੈ, ਗੁਰੂ ਸਾਹਿਬ ਬੈਠੇ ਨੇ, ਹੁਕਮ ਕੀਤਾ ਕਿ ਨਾ ਡਾਂਗਾਂ ਲੈ ਕੇ ਪੈ ਜਾਓ, ਸਾਰੇ ਬੰਦੇ ਮਾਰ ਦਿਓ, ਨਾਲੇ ਸਾਧ ਦਾ ਵੀ ਭੋਗ ਪਾ ਕੇ। ਗੁਰਮੁਖ ਪਿਆਰਿਓ, ਜਿਸ ਵੇਲੇ ਘੋੜ ਸਵਾਰ ਸੰਗਤ ਵੱਲ ਤੇ ਗੁਰੂ ਸਾਹਿਬਾਂ ਵੱਲ ਭੱਜ ਕੇ ਤੁਰੇ ਆਉਣ ਲੱਗੇ, ਅੱਗੇ ਆਉਂਦੇ ਅਨੁਸਾਰ ਸਾਰੇ ਦੇ ਸਾਰੇ ਅੰਨੇ ਹੋ ਗਏ, ਕੁਛ ਨਹੀਂ ਦਿਸਦਾ, ਹੱਥ ਮਾਰਦੇ ਨੇ ਕੁਛ ਨਹੀਂ ਦਿਸ ਰਿਹਾ, ਥੋੜਾ ਜਿਹਾ ਪਿੱਛੇ ਹੁੰਦੇ ਨੇ ਤੇ ਅੱਖਾਂ ਸਜਾਕੀਆਂ ਹੋ ਜਾਂਦੀਆਂ ਨੇ, ਤੇ ਜਦੋਂ ਥੋੜਾ ਜਿਹਾ ਗਾਂਹ ਹੁੰਦੇ ਨੇ ਉਸੇ ਵੇਲੇ ਅੱਖਾਂ ਅੰਨੇ ਹੋ ਜਾਂਦੇ। ਕਰੋੜੀਏ ਨੂੰ ਜਾ ਕੇ ਕਹਿੰਦੇ ਨੇ ਕਰੋੜੀਆ ਓਏ ਉੱਥੇ ਸਾਡੀ ਵਾਹ ਨੀ ਚੱਲਣੀ, ਆਪ ਨਾ ਹੋ ਕੇ ਵੇਖ ਲੈ। ਕਰੋੜੀਆ ਘੋੜੇ ਤੇ ਤੁਰਿਆ, ਉਹ ਕਹਿੰਦਾ ਹੈ ਸਾਥ ਦੀ ਕੀ ਮਜਾਲ ਕਿ ਮੇਰੀ ਧਰਤੀ ਤੇ ਕਬਜ਼ਾ ਕਰ ਜਾਏ। ਗੁਰਮੁਖ ਪਿਆਰੇ ਘੋੜੇ ਤੋਂ ਜ਼ੋਰ ਦੇ ਨਾਲ ਜਦੋਂ ਗਾਂਹ ਵਧਿਆ ਤੇ ਲੱਤ ਅੜੀ ਥੱਲੇ ਡਿੱਗਿਆ, ਟੁੱਟ ਪਈ ਲੱਤ, ਘੋੜੇ ਨੇ ਖਿੱਚ ਕੇ ਨਾਲ ਹੀ ਲੈ ਲਈ, ਉਹਦੇ ਲਗਾਮ ਚ ਫਸ ਪਈ। ਸਾਰਿਆਂ ਉਸ ਦੇ ਨੌਕਰਾਂ ਸੇਵਕਾਂ ਨੇ ਕਰੋੜੀਏ ਨੂੰ ਫੜਿਆ, ਕਰੋੜੀਆ ਵਾਪਸ ਪਰਤਿਆ, ਲੱਤ ਦਾ ਇਲਾਜ ਕਰਾਇਆ, ਫਿਰ ਕਰੋੜੀਆ ਨੇ ਡਰਿਆ, ਗੁਰਮੁਖ ਪਿਆਰਾ ਦੁਬਾਰਾ ਫੇਰ ਪਰਤ ਕੇ ਆਇਆ ਤੇ ਜਦੋਂ ਫਿਰ ਅੱਗੇ ਮਿਲਿਆ ਆ ਕੇ ਗੁਰੂ ਨਾਨਕ ਦੇ ਪ੍ਰੇਮੀਆਂ ਨੂੰ ਤੇ ਉਹ ਕਹਿਣ ਲੱਗੇ, ਕਰੋੜੀਆ ਤੈਨੂੰ ਆਪਣੇ ਕਰੋੜਾਂ ਦਾ ਮਾਣ ਇਹ ਤੇ ਗੁਰੂ ਨਾਨਕ ਦੇ ਹੀ ਕਰੋੜ ਤੇ ਬਖਸ਼ੇ ਹੋਏ ਨੇ, ਇਹ ਧਰਤੀ ਤੇ ਕਬਜ਼ੇ ਕਰਨ ਵਾਸਤੇ ਨਹੀਂ ਆਇਆ, ਇਹ ਤੇ ਮਹਾਨ ਪਰ ਉਪਕਾਰੀ ਕਲਯੁਗ ਦੇ ਉਤਾਰ ਨਿਰੰਕਾਰੀ ਗੁਰੂ ਨਾਨਕ ਦੇਵ ਪਾਤਸ਼ਾਹ ਹਨ, ਜੇ ਕੁਛ ਚਾਹੁੰਦਾ ਇਹਨਾਂ ਦੇ ਚਰਨਾਂ ਚ ਹੈ। ਉਹ ਹੀ ਕਰੋੜੀਆ ਧੰਨ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਜੀ ਦੇ ਚਰਨਾਂ ਚ ਸ਼ਰਧਾ ਸਾਹਿਬ ਜਦੋਂ ਹੱਥ ਜੋੜ ਕੇ ਨਿਮਰਤਾ ਨਾਲ ਅੱਗੇ ਵਧਿਆ ਤਾਂ ਗੁਰਮੁਖ ਪਿਆਰੇ ਰੋਮ ਰੋਮ ਖੁਸ਼ੀ ਦੇ ਨਾਲ ਭਰ ਗਿਆ। ਧੰਨ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਜੀ ਦੇ ਚਰਨਾਂ ਚ ਆ ਕੇ ਕਰੋੜੀਏ ਨੇ ਹੱਥ ਜੋੜੇ ਨੇ ਤੇ ਗੁਰੂ ਸਾਹਿਬ ਦੇ ਅੱਗੇ ਆ ਕੇ ਮਾਫ਼ੀ ਮੰਗੀ, ਕਹਿਣ ਲੱਗਾ ਮਹਾਂਪੁਰਖੋ ਮੈਨੂੰ ਬਖਸ਼ੋ, ਮੈਂ ਪਾਪੀ ਹੂੰ, ਇਹ ਮਾਇਆ ਨੇ ਮੇਰੀ ਬੁੱਧੀ ਖਰਾਬ ਕਰ ਦਿੱਤੀ ਹੈ, ਇਹਨਾਂ ਕਰੋੜਾਂ ਨੇ, ਇਹਨਾਂ ਝੰਡਿਆਂ ਨੇ ਮੇਰਾ ਹੋਮੇ ਬੁਲੰਦੀਆਂ ਨੂੰ ਛੋਹ ਲਿਆ ਹੈ, ਕਿਰਪਾ ਕਰੋ ਜਿਵੇਂ ਕਾਰੂ ਤੇ ਬਖਸ਼ਿਸ਼ ਕੀਤੀ ਹੈ ਇਵੇਂ ਦਾਸ ਤੇ ਵੀ ਕਿਰਪਾ ਕਰੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਇਹ ਧਰਤੀ ਤੁਹਾਡੀ ਹੈ, ਆਓ ਬਖਸ਼ਿਸ਼ ਕਰੋ, ਇੱਥੇ ਕੋਈ ਅਸਥਾਨ ਬਣਾਓ। ਜਿੱਥੇ ਗੁਰੂ ਸਾਹਿਬ ਬੈਠੇ ਸੀ ਉਸੇ ਜਗ੍ਹਾ ਤੇ ਕਰਤਾਰਪੁਰ ਗੁਰਦੁਆਰਾ ਸਾਹਿਬ ਬਣਿਆ, ਸੋ ਗੁਰਮੁਖ ਪਿਆਰੇ ਗੁਰੂ ਸਾਹਿਬ ਨੇ ਨਾਮ ਰੱਖਿਆ ਵੀ ਇਹ ਕਰਤੇ ਪੁਰਖ ਦੀ ਧਰਤੀ ਹੈ, ਕਰਤੇ ਪੁਰਖ ਦੀ ਸੰਗਤ ਹੈ ਤੇ ਇਸਦਾ ਨਾਮ ਕਰਤਾਰਪੁਰ ਹੀ ਰੱਖਣਾ ਹੈ। ਉਸ ਜਗ੍ਹਾ ਤੇ ਸਤਿਗੁਰਾਂ ਨੇ ਉਹ ਗੁਰਦੁਆਰਾ ਸਾਹਿਬ ਕਰਤਾਰਪੁਰ ਬਣਿਆ। ਮੇਰੇ ਕਹਿਣ ਤੋਂ ਭਾਵ ਆ ਕਿ ਸਾਡੇ ਇਹਨਾਂ ਮਾਰਗਾਂ ਨੂੰ ਸੁਧਾਰਨ ਵਾਸਤੇ, ਸਾਫ ਕਰਨ ਵਾਸਤੇ ਅਵਤਾਰੀ ਪੁਰਸ਼ ਸੰਤ ਮਹਾਨ ਆਤਮਾ ਗੁਰੂ ਕੇ ਸਿੱਖ ਪਰਮ ਪਿਤਾ ਪਰਮਾਤਮਾ ਆਪ ਇਸ ਮਾਤ ਲੋਕ ਦੀ ਧਰਤੀ ਤੇ ਸਮੇਂ ਸਮੇਂ ਅਨੁਸਾਰ ਭੇਜ ਕੇ ਉਹਨਾਂ ਤੋਂ ਪਰ ਉਪਕਾਰ ਕਰਾ ਕੇ ਸਾਡੇ ਜੀਵਨ ਦਾ ਭਲਾ ਹੁੰਦਾ ਹੈ। ਅੱਜ ਦੇ ਯੁੱਗ ਵਿਚ ਵੀ ਜਿੱਥੇ ਵਿਕਾਰ ਵੱਧ ਰਹੇ ਨੇ, ਜਿੱਥੇ ਪਾਪ ਵੱਧ ਰਹੇ ਨੇ, ਜਿੱਥੇ ਝੂਠ ਵੱਧ ਰਿਹਾ ਹੈ, ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੈ। ਮਹਾਨ ਗੁਰਮਤਿ ਸਮਾਗਮ ਵੀ ਹੋਇਆ, ਮਹਾਨ ਪਰ ਉਪਕਾਰ ਵੀ ਹੋਏ ਨੇ, ਬੜੀਆਂ ਗੁਰਦੁਆਰਿਆਂ ਦੀ ਸੇਵਾਵਾਂ ਵੀ ਚੱਲ ਰਹੀਆਂ ਨੇ। ਸੋ ਗੁਰੂ ਬਖਸ਼ਿਸ਼ ਕਰੇ ਜਿਸ ਮਹਾਨ ਅਸਥਾਨ ਤੇ ਆਪ ਬੈਠੇ ਹੋਏ। ਕਈ ਸਾਲ ਪਹਿਲੇ ਜਦੋਂ ਸ਼ੁਰੂਆਤ ਹੋਈ ਸੀ, ਸਾਰੇ ਪਿੱਲਰ ਬਾਹਰ ਦੇ ਖਲੋਤੇ ਸਨ, ਉਦੋਂ ਦਾਸ ਨੇ ਦਰਸ਼ਨ ਕੀਤੇ ਸੀ। ਇੱਕ ਵਾਰੀ ਮੈਂ ਬਾਅਦ ਵਿਚ ਵੀ ਆਇਆ ਸੀ। ਹੁਣ ਇਸ ਅਸਥਾਨ ਤੇ ਇਤਨਾ ਸੁੰਦਰ ਗੁਰਦੁਆਰਾ ਸਾਹਿਬ ਬਣ ਚੁੱਕਾ ਹੈ, ਜਿੱਥੇ ਇਤਨੀਆਂ ਸੰਗਤਾਂ ਗੁਰੂ ਕੀ ਹਜੂਰੀ ਵਿਚ ਜੁੜੀਆਂ ਨੇ, ਤੇ ਮੈਂ ਬੇਨਤੀ ਕਰਾਂਗਾ ਆਪ ਜੀ ਦੇ ਇਸ ਇਲਾਕੇ ਵਿਚ, ਨਗਰ ਵਿਚ ਇਹ ਮਹਾਨ ਅਸਥਾਨ ਹੈ ਜਿੱਥੇ ਦੂਰੋਂ ਦੂਰੋਂ ਲੋਕ ਆ ਕੇ ਆਪਣੀ ਚੰਬਲ ਦੇ ਰੋਗ ਨੂੰ ਦੂਰ ਕਰਨ ਲਈ, ਇੱਥੋਂ ਦੀ ਰਾਤ ਨੂੰ ਇੱਥੋਂ ਦੀ ਧੂੜ ਨੂੰ ਲੈ ਕੇ ਆਪਣੇ ਤਨ ਤੇ ਲਗਾਉਂਦੇ ਨੇ। ਤੇ ਪਿੰਡ ਵਾਸੀਓ, ਇਲਾਕਾ ਨਿਵਾਸੀਓ, ਇਸ ਅਸਥਾਨ ਤੇ ਤੁਸੀਂ ਸਾਰੇ ਸ਼ਰਧਾ ਭਾਵਨਾ ਦੇ ਨਾਲ ਆ ਕੇ ਗੁਰੂ ਕੀ ਹਜੂਰੀ, ਗੁਰਬਾਣੀ ਕੀਰਤਨ, ਕਥਾ ਵਿਚਾਰਾ ਔਰ ਸਾਹਿਬਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾਇਆ ਕਰੋ। ਦਾਸ ਬਹੁਤਾ ਸਮਾਂ ਨਾ ਲਗਾਵੇ। ਗੁਰਮੁਖ ਪਿਆਰੇ ਜੋ ਕਵੀਸ਼ਰ ਸਿੰਘ ਨੇ ਫਿਰ ਬੈਠੇ, ਉਹਨਾਂ ਨੇ ਆਪ ਨੂੰ ਹੋਰ ਗੁਰਮਤ ਗਹਿਰੀਆਂ ਵਿਚਾਰਾਂ ਦੁਆਰਾ ਨਿਹਾਲ ਕਰਨਾ ਹੈ। ਭਾਈ ਸਾਧੂ ਸਿੰਘ ਜੀ ਹੋਰ ਗੁਰਮੁਖ ਪਿਆਰਿਆਂ ਦੇ ਉਪਰਾਲੇ ਦੇ ਨਾਲ ਇਹ ਮਹਾਨ ਸਮਾਗਮ ਕੀਤਾ ਗਿਆ, ਬੜੀ ਖੁਸ਼ੀ ਹੈ। ਮੈਂ ਕੋਈ ਤੁਹਾਡੇ ਸਾਹਮਣੇ ਜਾਂ ਇਹਨਾਂ ਸਾਹਮਣੇ ਨਹੀਂ ਵੜਿਆ ਰਿਹਾ, ਪਰ ਇਹ ਦਿਨ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜੋ ਪਾਠਾਂ ਦਾ ਪ੍ਰਵਾਹ ਚੱਲਿਆ, ਸਾਹਿਬਾਂ ਨੇ ਬਹੁਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਗੁਰਮੁਖ ਪਿਆਰਿਆਂ ਨੂੰ ਤਾਂ ਕਿ ਐਸੇ ਸਮਾਗਮ ਚੱਲਦੇ ਰਹਿਣ ਤੇ ਗੁਰੂ ਘਰ ਦੀਆਂ ਸੰਗਤਾਂ ਗੁਰੂ ਕੇ ਦਰਸ਼ਨ ਕਥਾ ਕੀਰਤਨ ਤੋਂ ਲਾਭ ਲੈ ਕੇ ਆਪਣੇ ਜੀਵਨ ਨੂੰ ਸਫਲਾਉਣ। ਸਾਰੇ ਮਹਾਂਪੁਰਖਾਂ ਦਾ ਧੰਨਵਾਦ, ਆਈ ਸੰਗਤ ਦਾ ਧੰਨਵਾਦ, ਸਭ ਤੋਂ ਜ਼ਿਆਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਜਿਨ੍ਹਾਂ ਬਖਸ਼ਿਸ਼ ਕਰਕੇ ਇਤਨੀਆਂ ਸੰਗਤਾਂ ਤੇ ਅਪਾਰ ਕਿਰਪਾ ਕੀਤੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।